गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना, भाई भगीरथ जी दे पहले भाग तो बादला हिस्सा, आओ प्यार नाल सरवण करिए जी। गुरु सच्चा पातशाह अपनी शरीरक अवस्था करके पर जवानी विच है, सोहना सोहना जोबन हुलारियां विच है, पर हुलारे मन ते बाहर नू गति लैण दी किस्म दे नहीं, आपे विच रह के आपे दे सरूप विच दे हैं। आत्म प्रभाव इना तो बाहर नू आपे डुल डुल पैंदा है, जिमें फुल दी खुशबू उस दे आपे विचों बाहर नू उमलदी है। मोदीखाने दा कम है सिपाह नू रसद देनी है, ते नवाब दे घर भी अन्न दाना जाना है, ये रुझेवा है ते ये प्रवृत्ति है। फिर प्रवृत्ति विच दूजी प्रवृत्ति होर है जो अंतरमुखता दी सहायता वाली है। साधु संत लोड़वंद आउंदे हन, उन्हां नू भी रसद देनी हुंदी है, पर ये अरशी मोदी दे अपने नां पैंदी है। हाँ आउंदे हन जग्यासू ते नाल मंगदे हन सत्संग, मंगदे हन दुख निवर्ती, मंगदे हन सुख ते गुरु बाबा देंदा है खिड़े मथे, पर ये सब कुछ आपे विचों देंदा है ते अपने कोलों देंदा है। सो दिने रुझेवा है, पर रुझेवें विच इक सोहना रुझेवा दान देण दा जारी रहिंदा है। कमों वेले आउंदे ही सत्संग लग जांदा है, कीर्तन आउंदा है, प्रेमी दूरों दूरों आ जांदे हन, फिर रैण बसेरे त्रिपैरे वजे आप जागदे ते साई नाल जुड़ बैठदे हन। एवं प्रवृत्ति भी तुर रही है, निर्विरति रूप प्रवृत्ति, सत्संग भी जारी है ते निरोल निर्विरति दा अंतर्मुख प्रवाह भी जारी है। ये सारा कुछ साढ़े लई पूरने हन, दिने कार करिए पर अंदरों गाफल ना होइए, कार करिए उपकार भी करिए, हाँ उपकार निष्काम सेवा वाला, रात गाफल ना समीए, साईं दी याद विच परोते समीए, ते अमृत वेले निरोल साईं दे प्रेम विच लग पईए। गुरु बाबा साढ़े लिए पूरने वारिया है ते आप है अपने स्वरूप विच साईं रूप, सदा अहल अटल अडोल ते फिर सारे पसारे दा गुरु तारनहार, महान उपकारी क्रिया विच लग रहा है अवतूत रूप रसाल। सत्संग दा परवाह जारी है ते होरना प्रेमियां दे नाल भगीरथ पास रहिंदा एक वनगी दा सिख तैयार हो गया है। इन्हीं दिनी एक खत्री जो गरीब निरतन सी ते खरा आजस सी, जिस दे घर एक बेटी व्याहुण जोग सी ते उस पास कुछ नहीं सी। खत्री नक नमूज वाला ते काकी मंगी हुई सी, व्याह नेड़े सी ते मुश्किल सी बड़ी, ना व्याह जोगा तन सी ना कुड़माई छुट्टी ते धी दे फिर किते चंगे थां मंगावण दी आस सी। ओ गुरु बाबे दा कदरदान ते प्यार करन वाला सी, अत कठिनाई विच उसने आके गुरु साहिब अगे अपनी मुश्किल आखी। ओ अर्ज गुजारन लगा कि पातशाह काकी दा काज संबंधियां जोड़ कत्या है ते काज उते लगने हन रुपए, ते मेरे पास है रुपयां दी अणहोंद, सो तेरे दर ही अर्ज है, मेर हो जाए तां काकी दा डोला उठा दें। मोदीखाने वाले उपकारी सतगुर ने तकिया, हां नज़र दे निशाने हेठां आ गया भगीरथ। बोले भगीरथ पुरखा लिख व्या दी सौज जो ए आखे, जो कुछ लिखो गीजे विच पाओ ते वांसली विच पा लो रुपए, तुर पाओ लाहौर नू ते सब कुछ खरीद के मुड़ आओ, पर लाहौर एक रात तो वधीक नहीं रहना। ਸਿਰ ਧਰ ਕੇ ਹੁਕਮ, ਜੇਬ ਪਾ ਕੇ ਕਾਗਜ਼ ਤੇ ਵਾਂਸਲੀ ਪਾ ਕੇ ਰੁਪਏ, ਸਿਮਰਨ ਵਿੱਚ ਰੱਤਾ ਭਗੀਰਥ ਤੁਰ ਪਿਆ ਲਾਹੌਰ ਨੂੰ। 2 ਰਾਤਾਂ ਰਾਹ ਵਿੱਚ ਰਹਿ ਕੇ ਪਹੁੰਚ ਗਿਆ ਲਾਹੌਰ, ਤੇ ਸਾਈਂ ਦੀ ਅਗਵਾਨੀ ਵਿੱਚ ਇੱਕ ਧਨੀ ਵਪਾਰੀ ਦੇ ਅਪੜ ਪਿਆ। ਵਿਆਹ ਦੀ ਸੌਜ ਦਾ ਕਾਗਜ਼ ਉਸਦੇ ਅੱਗੇ ਧਰ ਕੇ ਬੋਲਿਆ, ਸੱਜਣਾ ਇਹ ਸਾਰਾ ਸਮਾਨ ਖਰੀਦ ਦੇ, ਮਾਲ ਖਰੀਦ ਦੇ ਚੰਗਾ, ਪਦਾਰਥ ਲੱਗੇ ਘੱਟ ਤੋਂ ਘੱਟ ਤੇ ਮੁੱਲ ਹੋਵੇ ਇੱਕੋ। ਸੱਚਾ ਸੱਚਾ ਵਿਹਾਰ ਕਰ, ਤੂੰ ਵੀ ਸੁਖੀ ਤੇ ਮੈਂ ਵੀ ਸੁਖੀ। ਵਪਾਰੀ ਜਿਸ ਦਾ ਨਾਂ ਸੀ ਮਨਸੁਖ, ਕਹਿਣ ਲੱਗਾ, ਜਿਵੇਂ ਕਹਿੰਦੇ ਹੋ ਜਾਏਗਾ, ਤੁਸੀਂ ਕਰੋ ਡੇਰਾ, ਹੁਣ ਹੈ ਸੰਝਾ ਆ ਰਹੀ, ਰਾਤ ਟਿੱਕੋ, ਸਾਰਾ ਸਮਾਨ 1-2 ਦਿਨਾਂ ਵਿੱਚ ਚੰਗੇ ਤੋਂ ਚੰਗਾ ਮਿਲ ਜਾਏਗਾ ਤੇ ਤਿਆਰ ਹੋਣ ਵਾਲਾ ਤਿਆਰ ਹੋ ਜਾਏਗਾ। ਭਗੀਰਥ, ਸੱਜਣਾ ਮੈਂ 1 ਰਾਤ ਤੋਂ ਵਧੀਕ ਇੱਥੇ ਰਹਿ ਨਹੀਂ ਸਕਦਾ। ਮਨਸੁਖ ਸੋਚ ਸੋਚ ਕੇ, ਕਿਉਂ ਉਪਰਾਂਤ ਨਾ ਕਰੋ, ਇਹ ਆਪਣਾ ਘਰ ਸਮਝੋ, ਜਿਹੜੇ 2-3 ਦਿਨ ਲੱਗਣਗੇ ਤੁਹਾਨੂੰ ਕੋਈ ਖੇਚਲ ਨਹੀਂ ਹੋਣ ਲੱਗੀ, ਆਪਣੇ ਘਰ ਵਾਂਗੂ ਹੀ ਸੁਖੀ ਰਹਿ ਸੋ। ਭਗੀਰਥ, ਇਸ ਗੱਲ ਦੀ ਵਿਚਾਰ ਤਾਂ ਕੋਈ ਨਹੀਂ, ਪਰ ਮੈਂ ਇੱਥੇ ਰਹਿ ਹੀ 1 ਰਾਤ ਸਕਦਾ ਹਾਂ। ਮਨਸੁਖ, ਇਉਂ ਕਰੋ ਕਿ ਇੱਥੇ 1 ਰਾਤ ਵਧੇਰੇ ਰਹਿ ਲਓ, ਮੈਂ ਕੰਮ ਛੇਤੀ ਕਰਵਾ ਲੈ ਸਾਂ ਅਤੇ ਰਸਤੇ ਵਿੱਚੋਂ ਸਮਾਂ ਕੱਢ ਲਵਿਓ, ਜੇ ਤੁਸੀਂ ਤੁਰਦੇ ਨਾ ਜਾਣਾ, ਯੱਕੇ ਜਾਂਦੇ ਹਨ ਤ੍ਰਿਖੇ ਮੁਲਤਾਨੀ ਘੋੜਿਆਂ ਵਾਲੇ, ਨਾਲੇ ਸੌਜ ਲੱਦ ਦਿਆਂਗੇ ਨਾਲੇ ਤੁਸੀਂ ਬਹਿ ਜਾਣਾ। ਰਸਤੇ ਵਿੱਚ ਉਹਨਾਂ ਦੇ ਟਿਕਾਣੇ ਹਨ, ਘੋੜੀ ਵੱਟਾ ਵੀ ਲੈਂਦੇ ਹਨ, ਇਉਂ ਦਿਹਾੜੀ 40-50 ਕੋ ਲੰਘ ਜਾਂਦੇ ਹਨ। ਭਗੀਰਥ, ਪਰ ਸੱਜਣਾ ਮੈਨੂੰ ਲਾਹੌਰ ਵਿੱਚ 1 ਰਾਤ ਰਹਿਣ ਦਾ ਹੁਕਮ ਹੈ। ਮਨਸੁਖ, ਹੈਂ ਕਿਉਂ, ਕੀ ਤੁਸੀਂ ਲੋਧੀ ਦੇ ਨੌਕਰ ਹੋ ਅਤੇ ਉਸਦਾ ਹੁਕਮ ਹੈ? ਪਰ ਕਿਉਂ? ਮੈਂ ਇਸ ਕਰਕੇ ਆਖਦਾ ਹਾਂ ਕਿ ਚੂੜਾ ਜਿਹੋ ਜਿਹਾ ਤੁਸਾਂ ਕਿਹਾ ਹੈ ਉਸ 'ਤੇ ਚਿਰ ਲੱਗਣਾ ਹੈ, ਹੋਰ ਵੀ ਅਕਸਰ ਕੋਈ ਸ਼ੈ ਤਿਆਰ ਮਿਲਦੀ ਹੈ, ਕੋਈ ਕਰਵਾਉਣੀ ਪੈਂਦੀ ਹੈ। ਭਗੀਰਥ, ਜੇ ਲੋਧੀ ਦਾ ਹੁਕਮ ਹੁੰਦਾ ਤਾਂ ਉਸਦੇ ਨੌਕਰ ਨੂੰ 100 ਬਹਾਨਾ ਬਣ ਸਕਦਾ ਸੀ, ਮੇਰਾ ਹਾਕਮ ਵਡੇਰਾ ਹੈ ਅਤੇ ਹੁਕਮ ਅਦੂਲੀ ਵਿੱਚ ਮੇਰਾ ਜਨਮ ਬਾਅਦ ਜਾਂਦਾ ਹੈ। ਮਨਸੁਖ ਹਰਿਆਨ ਹੋ ਕੇ, ਦੌਲਤ ਖਾਂ ਲੋਧੀ ਤੋਂ ਵੱਡਾ ਤਾਂ ਦਿੱਲੀ ਦੇ ਤਖ਼ਤ ਵਾਲਾ ਹੈ, ਤੁਸੀਂ ਸੁਲਤਾਨਪੁਰੋਂ ਆਏ ਹੋ, ਫਿਰ ਉਸਦੀ ਹੁਕਮ ਅਦੂਲੀ ਨਾਲ ਦੁੱਖ ਤਾਂ ਹੋ ਸਕਦਾ ਹੈ, ਪਰ ਜਨਮ ਬਿਰਥਾ ਕਿਵੇਂ? ਭਗੀਰਥ, ਮੇਰਾ ਹਾਕਮ ਦਿੱਲੀ ਵਾਲੇ ਤੋਂ ਵੀ ਵੱਡਾ ਹੈ, ਤੇ ਜਨਮ ਬਿਰਥਾ ਇਸ ਕਰਕੇ ਕਿ ਮੇਰਾ ਜਨਮ ਸਵਰਿਆ ਹੀ ਉਸਦੀ ਆਗਿਆ ਮੰਨ ਕੇ ਹੈ। ਜੋ ਸੁਖ ਮੈਂ ਆਗਿਆ ਮੰਨ ਕੇ ਪਾਇਆ ਹੈ, ਜਨਮ ਦੇ ਤਪ ਹੱਠ ਨਾਲ ਨਹੀਂ ਸੀ ਪਾਇਆ। ਮੈਂ ਅਪਣੱਤ ਦੀ ਪਕੜ ਛੱਡੀ ਹੈ ਤੇ ਗੁਰਮਤ ਨਾਲ ਸੁਖੀ ਹੋਇਆ ਹਾਂ। ਮੈਨੂੰ ਮੇਰੇ ਗੁਰੂ ਦਾ ਹੁਕਮ 1 ਰਾਤ ਦਾ ਹੈ, ਹੁਕਮ ਮੋੜਨਾ ਜਨਮ ਖੋਣਾ ਹੈ। ਮਨਸੁਖ, ਗੁਰਮਤ, ਕੱਲੂ ਕਾਲ ਵਿੱਚ ਕੌਣ ਗੁਰੂ ਮਤ ਦੇਣ ਵਾਲਾ ਉਪਜਿਆ ਹੈ? ਥਾਨ ਟਿਕਾਣੇ ਸਭ ਭ੍ਰਿਸ਼ਟ ਹੋ ਰਹੇ ਹਨ, ਪਖੰਡੀ ਜਾਲ ਵਿਛਾ ਰਹੇ ਹਨ, ਥਾਂ ਥਾਂ ਜਾਲ ਤਣੇ ਹਨ। ਸੱਜਣ ਜੀ, ਲੱਗਦੇ ਤਾਂ ਸੁਚੇਤ ਹੋ ਪਰ ਗੱਲਾਂ ਅਟਪਟੀਆਂ ਕਰ ਰਹੇ ਹੋ। ਭਗੀਰਥ, ਸੱਚ ਕਿਹਾ ਹੈ ਤੁਸਾਂ ਨੇ, ਜਗ ਵਰਤਾਰਾ ਐਸਾ ਹੀ ਹੈ। ਪਰ ਮਨਸੁਖ ਜੀ, ਮੇਰਾ ਸਾਹਿਬ ਪੂਰਾ ਹੈ, ਕਲੀ ਕਾਲ ਵਿੱਚ ਆਪ ਉਤਰਿਆ ਹੈ, ਗੁਰੂ ਅਵਤਾਰ ਪੂਰਾ। ਮਨਸੁਖ, ਸੱਜਣਾ ਮੈਂ ਵੀ ਸ਼ੌਕ ਵਾਲਾ ਬੰਦਾ ਹਾਂ, ਮੈਂ ਟੋਲ ਕੀਤੀ ਹੈ, ਟੋਲ ਟਾਲ ਕੇ ਹਰ ਥਾਂ ਬਨਾਵਟਾਂ ਤੱਕੀਆਂ ਹਨ, ਹਾਰ ਕੇ ਬਹਿ ਗਿਆ ਹਾਂ। ਹੋਵੇਗਾ ਦਿਆਲ ਤਾਂ ਦਏਗਾ ਬੁਲਾ ਕੇ, ਸਿਰ ਫੇਰ ਕੇ, ਕੌਣ ਹੈ ਕਲਯੁਗ ਵਿੱਚ ਪੂਰਾ? ਭਗੀਰਥ, ਸੱਜਣ ਜੀ, ਜਿਸ ਦੀ ਗੱਲ ਮੈਂ ਕੀਤੀ ਹੈ ਸੋ ਗੋਬਿੰਦ ਰੂਪ ਕਲੀ ਕਾਲ ਵਿੱਚ ਆ ਪ੍ਰਗਟਿਆ ਹੈ ਅਤੇ ਸਾਧਾਰਨ ਦਿਨ ਬਤੀਤ ਕਰ ਰਿਹਾ ਹੈ, ਪਰ ਹੈ ਜੋਤ ਨਿਰੰਜਨੀ। ਜੇ ਉਸ ਵਿੱਚ ਸ਼ਰਧਾ ਧਾਰ ਕੇ ਪਿਆਰ ਕਰੋ ਤਾਂ ਸੁਖੀ ਹੋ ਜਾਵੋ, ਮਨ ਸੁਖ। ਅਤੇ ਜੇ ਸ਼ਰਧਾ ਨਾ ਤਾਰਾਂ ਪਰਤਾਵਾ ਲਵਾਂ, ਜੇ ਮੇਰੀ ਨਿਸ਼ਾ ਹੋਵੇ ਤਾਂ ਮੰਨਾਂ, ਇਉਂ ਵੀ ਉੱਥੇ ਹੋ ਸਕਦਾ ਹੈ, ਹੈ ਕੁਛ ਪੂਰੀ ਕਲਾ। ਭਗੀਰਥ ਨਿਸੰਗ, ਜਿਵੇਂ ਜੀਵ ਤਾਰੋਗੇ ਪਾਓਗੇ। ਮਨਸੁਖ ਤੁਸੀਂ ਸੱਚ ਆਖਦੇ ਹੋ, ਸੱਚ ਹੀ ਆਖਦੇ ਹੋ, ਪਰ ਦੁੱਧ ਨਾਲ ਜਲਿਆ ਛਾ ਫੂਕ ਫੂਕ ਪੀਣ ਵਾਲੀ ਗੱਲ ਹੈ। ਹਾਂ ਮੈਂ ਪਤੀਤ ਜਾਸਾਂ, ਜੇ ਮੈਨੂੰ ਕੋਈ ਕਲਾ ਦਿਖਾ ਦਿੱਤੀਓ ਨੇ ਤਾਂ। ਭਗੀਰਥ ਅਜ਼ਮਤ ਕਰਾਮਾਤ ਇਹ ਸ਼ੈ ਤੁੱਛ ਹੈ ਉੱਥੇ, ਮਨ ਦਾ ਸੁੱਖ ਜੋ ਉੱਥੇ ਹੈ ਹਜ਼ਾਰ ਕਰਾਮਾਤ ਹੈ, ਪਰ ਜੇ ਤੇਰੀ ਸ਼ਰਧਾ ਇਸੇ ਸ਼ਰਤ ਨੇ ਬਣਨੀ ਹੈ ਤਾਂ ਚਲੋ ਦੇਖੋ। ਮਨ ਸੁਖ ਚੰਗੀ ਗੱਲ, ਹੁਣ ਐਂ ਕਰੀਏ ਕਿ ਭੋਜਨ ਪਾਓ ਅਤੇ ਸਹਿ ਜਾਓ, ਸਵੇਰੇ ਸਭ ਸਮੱਗਰੀ ਤਿਆਰ ਹੋ ਜਾਸੀ। ਚੂੜਾ ਮੇਰੇ ਪਾਸ ਇੱਕ ਬਣਿਆ ਪਿਆ ਵੀ ਹੈ, ਸੋ ਮੈਂ ਉਹ ਵੀ ਭੇਟਾ ਵਜੋਂ ਲੈ ਚੱਲਸਾਂ, ਇਉਂ ਕੱਲ੍ਹ ਹੀ ਤੁਰ ਪਵਾਂਗੇ। ਤੁਸਾਂ ਦੀ ਪ੍ਰਤਿਗਿਆ ਵੀ ਨਾ ਭੰਗ ਹੋ ਸੀ ਅਤੇ ਮੈਂ ਵੀ ਜੀਵਨ ਦਾ ਲਾਹਾ ਜੇ ਮੇਰੇ ਨਸੀਬਾਂ ਵਿੱਚ ਹੈ ਤਾਂ ਲੈ ਲਵਾਂਗਾ। ਜਦੋਂ ਤ੍ਰਿਪਹਿਰਾ ਵਜਾ ਭਗੀਰਥ ਉੱਠ ਕੇ ਬਹਿ ਗਿਆ, ਉਸਦੇ ਮੁੱਖ ਤੋਂ ਸਾਈਂ ਨਾਮ ਨਿਕਲਿਆ ਅਤੇ ਫਿਰ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੇ ਨਿਤਨੇਮ ਮੁਜਬ ਵਾਹਿਗੁਰੂ ਨਾਮ ਵਿੱਚ ਸੁਰਤ ਜੋੜ ਕੇ ਲਿਵੇ ਚ ਹੋ ਗਿਆ। ਮਨਸੁਖ ਨੇ ਇਹ ਵੀ ਸਾਰਾ ਕੁਝ ਡਿੱਠਾ, ਰਾਤ ਦੀ ਬਾਤਚੀਤ ਵੀ ਸੁਣੀ ਸੀ, ਔਰ ਗੱਲਬਾਤ ਰੰਗ ਢੰਗ ਤੋਂ ਵੀ ਉਸਨੂੰ ਭਗੀਰਥ ਦੀ ਸੱਚਿਆਈ 'ਤੇ ਖਰੇਪਨ ਦਾ ਅਸਰ ਪਿਆ ਸੀ। ਉਸਦੇ ਦਿਲ ਨੂੰ ਹੁਣ ਅੰਦਰੋਂ ਚਾਹਨਾ ਹੋ ਆਈ ਅਤੇ ਤ੍ਰਿਖੀ ਚਾਹਨਾ ਹੋ ਆਈ ਕਿ ਸੁਲਤਾਨਪੁਰੇ ਚਲੇ। ਦਿਨ ਚੜ੍ਹਦੇ ਹੀ ਉਸਨੇ ਸਾਰਾ ਸਾਮਾਨ ਵਿਆਹ ਦਾ ਖਰੀਦ ਲਿੱਤਾ, ਚੂੜਾ ਘਰੋਂ ਆਪਣੇ ਅੰਦਰੋਂ ਲਿਆ ਅਤੇ ਦੁਕਾਨ ਮੁਨੀਬਾ 'ਤੇ ਸੱਟ ਕੇ ਭਗੀਰਥ ਦੇ ਨਾਲ ਲੋਢੇ ਪੈਰ ਤੁਰ ਪਿਆ। ਰਾਤ ਪੈਂਦੇ ਸਾਰ ਦੋਏ ਨੇਸ਼ਟੇ ਆ ਪਹੁੰਚੇ। ਤ੍ਰਿਖੇ ਘੋੜੇ ਵਾਲੇ ਯੱਕੇ ਦੀ ਸਵਾਰੀ ਸੀ, ਪੈਂਡਾ ਛੇਤੀ ਮੁੱਕ ਗਿਆ। ਰਾਤ ਅੰਨ ਪਾਣੀ ਪਾ ਕੇ ਜਾਂ ਸੌਣ ਲੱਗੇ ਤਾਂ ਆਪੋ ਵਿੱਚ ਗੱਲਬਾਤ ਛਿੜ ਪਈ। ਮਨਸੁਖ ਦਾ ਸ਼ੌਕ ਵੱਧ ਰਿਹਾ ਸੀ ਅਤੇ ਉਹ ਭਗੀਰਥ ਦੀ ਸਿਰ ਬੀਤੀ ਵੇਰਵੇ ਨਾਲ ਪੁੱਛਦਾ ਅਤੇ ਸਮਝਦਾ ਸੀ। ਮਨਸੁਖ ਮੈਂ ਸਾਰੀ ਵਿਥਿਆ ਸਮਝੀ ਹੈ, ਮੈਨੂੰ ਵੀ ਕਿਸੇ ਨੇ ਸ਼ਕਤੀ ਪੂਜਾ ਦੱਸੀ ਸੀ, ਮੈਂ ਤਾਂ ਨਹੀਂ ਸੀ ਮੰਨੀ ਕਿਉਂਕਿ ਮੈਨੂੰ ਮੂਰਤੀ ਪੂਜਾ ਦਿਲੋਂ ਨਹੀਂ ਸੀ ਭਾਉਂਦੀ ਅਤੇ ਪਰਮੇਸ਼ਰ ਤੋਂ ਛੁੱਟ ਕਿਸੇ ਹੋਰ ਦੀ ਅਰਾਧਨਾ ਵੱਲ ਮੇਰਾ ਰੁੱਖ ਨਹੀਂ ਸੀ। ਅੱਠ ਜੋਗ ਦੇ ਕਈ ਰੂਪ ਰੰਗ ਮੈਂ ਵੇਖੇ ਹਨ, ਉਹ ਤਾਂ ਕਰਨੇ ਚਾਹੀਏ ਜੇ ਗ੍ਰਹਿਸਥ ਵਿੱਚ ਨਾ ਰਹਿਣਾ ਹੋਵੇ। ਜੇ ਕਰੋ ਤਾਂ ਪ੍ਰਾਪਤੀ ਕੀ ਹੈ, ਜੋ ਕਨਪਾਟਿਆਂ ਜੋਗੀਆਂ ਨੂੰ ਹੈ। ਪੀਂਦੇ ਹਨ, ਮਸਤ ਹੁੰਦੇ ਹਨ, ਕ੍ਰੋਧ ਬਹੁਲਤਾ ਨਾਲ ਹੁੰਦਾ ਹੈ ਅਤੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦੱਸਦੇ ਹਨ। ਇੱਕ ਬੜੇ ਜੋਗੀ ਨੇ ਜੋ ਚੰਗਾ ਆਦਮੀ ਸੀ ਦੱਸਿਆ ਸੀ ਕਿ ਜੋ ਆਤਮ ਨਿਗ੍ਰਹਿ ਲਈ ਯੋਗ ਸਾਧਨ ਕਰਦੇ ਹਨ ਸੋ ਵੀ ਇੰਦਰੀਆਂ ਨੂੰ ਸਿਥਲ ਕਰਦੇ ਹਨ, ਅਤੇ ਅਭਿਆਸ ਇਸੇ ਗੱਲ ਦਾ ਹੁੰਦਾ ਹੈ ਕਿ ਇੱਛਾ ਅਨੁਸਾਰ ਇੰਦਰ ਸਿਥਲ ਹੋ ਜਾਣ। ਪਰ ਰਾਜਯੋਗ ਹੋਰ ਸ਼ੈ ਹੈ, ਫਿਰ ਰਾਜਯੋਗ ਦੇ ਦਾਅਵੇਦਾਰ ਭੇਖੀ ਛੱਡ ਕੇ ਵੀ ਹੋਰਨਾਂ ਗੱਲਾਂ ਵਿੱਚ ਹਨ। ਅਸਲ ਗੱਲ ਇਹ ਹੈ ਕਿ ਯੋਗ ਜੈਸਾ ਯੋਗ ਦਰਸ਼ਨ ਨੇ ਕਿਹਾ ਹੈ ਮਿਲਦਾ ਨਹੀਂ, ਬਾਕੀ ਥੋੜ੍ਹੀ ਥੋੜ੍ਹੀ ਪ੍ਰਕਿਰਿਆ ਧਿਆਨ ਜੋੜਨ ਦੀ ਅਤੇ ਨਾਲ ਹੋਰ ਹੋਰ ਸਾਧਨ ਦੱਸੇ ਜਾਂਦੇ ਹਨ, ਸੋ ਵੀ ਪਰਚਾਵੇ ਵੇਖੇ ਹਨ। ਮੇਰਾ ਸ਼ੌਕ ਸੀ ਕਿ ਕੋਈ ਵੇਖਾਂ ਜੋ ਵਾਸ਼ਨਾ 'ਤੇ ਵਸੀਕਾਰ ਰੱਖਦਾ ਹੋਵੇ, ਜਿਸ ਦਾ ਜੀਵਨ ਪਵਿੱਤਰ ਹੋਵੇ, ਜੋ ਮੋਹ ਮਾਇਆ ਦਾ ਜਿਤਈਆ ਹੋਵੇ, ਅਤੇ ਫਿਰ ਜਿਸ ਦਾ ਮਨ ਸਾਈਂ ਨਾਲ ਲੱਗਾ ਹੋਵੇ। ਪਰ ਮੈਨੂੰ ਅਜੇ ਲੱਜਾ ਨਹੀਂ। ਭਗੀਰਥ ਠੀਕ ਹੈ, ਮੰਗ ਤੇ ਢੂੰਡ ਤੇਰੀ। ਹੇ ਮਨਸੁਖ, ਗੁਰੂ ਨਾਨਕ ਜੀ ਆਪ ਕਿਰਤੀ ਹਨ, ਮੋਦੀਖਾਨਾ ਟੋਰਦੇ ਹਨ, ਸਾਰਾ ਦਿਨ ਕੰਮ ਕਰਦੇ ਹਨ, ਪਰ ਸਾਰਾ ਦਿਨ ਸੁਰਤ ਸਾਈਂ ਵਿੱਚ ਰਹਿੰਦੀ ਹੈ। ਉਂਝ ਤਾਂ ਤੋਲਣ ਤੱਕਣ ਨੂੰ ਉਹਨਾਂ ਪਾਸ ਦੋ ਤੜਵਾਈ ਹਨ, ਪਰ ਕਦੇ ਮੋਜ ਨਾਲ ਆਪਣੀ ਗੱਦੀ ਤੋਂ ਉੱਠ ਕੇ ਤੋਲਣ ਵੀ ਆ ਬਹਿੰਦੇ ਹਨ। ਮੈਂ ਡਿੱਠਾ ਹੈ ਕਿ ਕਈ ਵਾਰ ਤੋਲਦੇ ਜਦ 13 ਤੇ ਆਉਂਦੇ ਹਨ ਤਾਂ 13 ਦੀ ਥਾਂ 13 13 ਕਹਿਣ ਲੱਗ ਜਾਂਦੇ ਹਨ ਅਤੇ ਕਹਿੰਦੇ ਕਹਿੰਦੇ ਤਾਰ ਬੱਜ ਕੇ ਅੱਖੀ ਜੁੜ ਜਾਂਦੀਆਂ ਹਨ। ਤਕੜੀ ਰਹਿ ਜਾਂਦੀ ਹੈ ਅਤੇ ਕਿੰਨਾ ਚਿਰ ਉਸੇ ਰੰਗ ਲੰਘ ਜਾਂਦਾ ਹੈ। ਇਸ ਤਰ੍ਹਾਂ ਜੇ ਕਦੀ ਪਾ ਦੇ ਵੱਟੇ ਨੂੰ ਹੱਥ ਲੱਗ ਜਾਂਦਾ ਹੈ ਤਾਂ ਕਹਿੰਦੇ ਹਨ ਧੰਨ ਪਾ, ਹਾਂ ਪਾ ਸਾਈਆਂ, ਪਾ ਮੇਰਾ ਦੀ ਨਜ਼ਰ ਪਾ। ਫਿਰ ਦੇਖੋ ਕੰਮ ਛੱਡਦੇ ਸਾਰ ਕੀਰਤਨ ਆਰੰਭ ਹੋ ਜਾਂਦਾ ਹੈ। ਅੱਧੀ ਰਾਤ ਮਗਰੋਂ ਤੀਜੇ ਪਹਿਰ ਘਰ ਸ਼ਹਿਰ ਛੱਡ ਨਦੀ ਕਿਨਾਰੇ ਜਾ ਬੈਠਦੇ ਹਨ। ਕੀ ਦੱਸਾਂ, ਅਚਰ ਤਰ੍ਹਾਂ ਦਾ ਜੀਵਨ ਹੈ। ਗ੍ਰਹਿਸਥੀ ਹਨ ਪਰ ਮੋਹ ਨਹੀਂ, ਪਦਾਰਥ ਕਮਾਉਂਦੇ ਹਨ ਪਰ ਸਾਰਾ ਅਭਿਆਗਤਾਂ ਅਤੇ ਸਤਸੰਗ ਦੇ ਕੰਮਾਂ 'ਤੇ ਲੱਗਦਾ ਹੈ। ਕਈ ਵਾਰ ਸ਼ਿਕਾਇਤਾਂ ਹੋ ਚੁੱਕੀਆਂ ਹਨ ਕਿ ਮੋਦੀ ਖਾਨਾ ਉਜਾੜਦਾ ਹੈ, ਪਰ ਜਦੋਂ ਮੁਹਾਸਿਲ ਲੇਖਾ ਕਰਦੇ ਹਨ ਤਾਂ ਮਾਲ ਅਤੇ ਨਕਦੀ ਠੀਕ ਨਿਕਲਦੀ ਹੈ ਅਤੇ ਖਾਤੇ ਵਿੱਚ ਸਤਿਗੁਰ ਦਾ ਕੁਛ ਜਮ੍ਹਾਂ ਹੀ ਨਿਕਲਦਾ ਹੈ। ਕੋਈ ਇਲਾਹੀ ਬਰਕਤ ਹੈ, ਮੱਥਾ ਨੂਰ ਚਮਕਦਾ ਹੈ, ਹੱਥਾਂ ਵਿੱਚ ਇਲਾਹੀ ਬਰਕਤ ਹੈ, ਜਿਸ ਦੇ ਸਿਰ ਹੱਥ ਧਰ ਦੇਣ ਨਿਹਾਲ ਕਰ ਦਿੰਦੇ ਹਨ। ਸਾਧਨ ਤੱਕੋ ਤਾਂ ਹੱਠ ਯੋਗ ਤੱਕ ਵੀ ਕਰ ਚੁੱਕੇ ਹਨ, ਹੋਰ ਸਾਰੇ ਸਾਧਨ ਕਮਾ ਚੁੱਕੇ ਹਨ। ਆਤਮਾ ਦੀ ਕਲਿਆਣ ਵਾਸਤੇ ਦੱਸਦੇ ਹਨ ਕਿ ਉਹਨਾਂ ਦੀ ਲੋੜ ਨਹੀਂ ਹੈ। ਇੱਕ ਦਿਨ ਇੱਕ ਬੜੇ ਹੁਜਤੀ ਨਾਲ ਗੱਲਾਂ ਕਰਦੇ ਮੈਂ ਸੁਣੇ, ਆਪ ਫੁਰਮਾ ਰਹੇ ਸੇ ਕਿ ਸਾਰੇ ਜਗਤ ਦੇ ਲੋਕ ਜੋਗੀ ਨਹੀਂ ਹੋ ਸਕਦੇ, ਸਾਰੇ ਧਿਆਨੀ ਨਹੀਂ ਹੋ ਸਕਦੇ, ਸਾਰੇ ਤਿਆਗੀ ਸੰਨਿਆਸੀ ਨਹੀਂ ਹੋ ਸਕਦੇ। ਫਿਰ ਤੱਕੋ ਇਹ ਸਾਧਨ ਕਰਨ ਵਾਲੇ ਸਾਰੇ ਭਾਈਚਾਰਾ ਛੋੜ ਕੇ ਬੰਨੀ ਜਾ ਵਸਦੇ ਹਨ, ਜਿੱਥੋਂ ਭਾਈਚਾਰਾ ਚੰਗੇ ਮਨੁੱਖਾਂ ਤੋਂ ਖਾਲੀ ਹੋ ਜਾਂਦਾ ਹੈ। ਸਾਧਨ ਉਹ ਚਾਹੀਏ ਕਿ ਜੋ ਸਭ ਕੋਈ ਜੋ ਕਰਨਾ ਚਾਹੇ ਕਰ ਸਕੇ ਅਤੇ ਗ੍ਰਹਿਸਥ ਵਿੱਚ ਰਹਿ ਕੇ ਕਰ ਸਕੇ। ਫਿਰ ਸਰੀਰ ਦੇ ਇੰਦਰੇ ਸਥਿਲ ਕਰਕੇ ਤਾਕਤਾਂ ਪੈਦਾ ਕਰਨ ਵੱਲ ਪੈਣਾ ਕਲਿਆਣ ਦਾ ਹੇਤੂ ਨਹੀਂ। ਕਲਿਆਣ ਤਾਂ ਆਤਮ ਪਦ ਵੱਲ ਉੱਠਣ ਨਾਲ ਹੈ। ਸੋ ਆਤਮਾ ਸਵੱਛ ਹੋਵੇ ਅਤੇ ਉਸ ਵਿੱਚ ਭਾਵ ਉਪਜੇ ਨਿਰੰਕਾਰ ਨੂੰ ਮਿਲਣ ਦਾ, ਉਹ ਭਾਵ ਪਰਮਾਤਮਾ ਨਾਲ ਮਿਲੇਗਾ। ਉਹ ਪਰਮੇਸ਼ਰ ਵੀ ਰੂਹ ਹੈ, ਆਤਮਾ ਹੈ, ਜਿੰਦ ਹੈ ਅਰਥਾਤ ਚੇਤਨ ਹੈ। ਜਿਤਨੇ ਸ਼ੁਭ ਗੁਣ ਜੀਵ ਵਿੱਚ ਹਨ ਉਸ ਪਰਮਾਤਮਾ ਦੇ ਹੀ ਹਨ। ਤਾਂ ਤੇ ਪ੍ਰੇਮ ਕਰਨ ਅਤੇ ਪ੍ਰੇਮ ਕਰਵਾਉਣ ਦਾ ਗੁਣ ਵੀ ਉਸ ਪਰਮੇਸ਼ਰ ਦਾ ਹੈ ਅਤੇ ਪ੍ਰੇਮ ਕਰਨ ਵਾਲਿਆਂ ਦੇ ਭਾਵ ਅੱਗੇ ਉਸ ਪਰਮੇਸ਼ਰ ਦਾ ਪ੍ਰੇਮ ਪ੍ਰਸੀਜੇਗਾ। ਦੁਵੱਲੀ ਪ੍ਰੇਮ ਹੀ ਮਿਲਾਪ ਦਾ ਵਸੀਲਾ ਹੁੰਦਾ ਹੈ। ਮਾਂ ਨਾਲ, ਵੋਟੀ ਨਾਲ, ਔਲਾਦ ਨਾਲ ਪਿਆਰ ਕਰਨ ਦਾ ਤਜਰਬਾ ਹਰ ਕਿਸੇ ਨੂੰ ਹੈ ਹੀ। ਸਭ ਜਾਣਦੇ ਹਨ ਕਿ ਪਿਆਰ ਕੀ ਵਸਤੂ ਹੈ, ਜਾਣਦੇ ਨਹੀਂ ਸਗੋਂ ਹਰ ਕਿਸੇ ਨੂੰ ਇਸ ਦਾ ਤਜਰਬਾ ਹੈ, ਨਿੱਜ ਗਿਆਨ ਹੈ। ਆਪਣੇ ਤਜਰਬੇ ਵਿੱਚ ਆਇਆ ਨਿੱਜ ਗਿਆਨ ਹੁੰਦਾ ਹੈ। ਸੋ ਇਸ ਪਿਆਰ ਨੂੰ ਕਰਤਾ ਪੁਰਖ ਵੱਲ ਵੀ ਲਾਇਆ। ਮਨ ਸੁਖ ਆਪ ਦੇ ਦਾਨ ਗੁਲਾਬ, ਮੈਂ ਗਲ ਟੁੱਕਦਾ ਹਾਂ, ਆਪ ਦੀ ਆਖੀ ਬਾਤ ਡਾਢੀ ਪਿਆਰੀ ਲੱਗੀ ਹੈ, ਪਰ ਦੱਸੋ ਨਾ ਕਿ ਪਿਆਰ ਦੇਖੀ ਵਸਤੂ ਨਾਲ ਲੱਗਦਾ ਹੈ, ਅਣਦੇਖੀ ਨਾਲ ਕਿਵੇਂ ਲੱਗੇ? ਭਗੀਰਥ ਅਣਦੇਖੀ ਅਤੇ ਦੇਖੀ ਦੋਵੇਂ ਪਤਾਂ ਦੀ ਸੰਹਾਰ ਜਗਤ ਦੀਆਂ ਵਸਤਾਂ ਨਾਲ ਬੋਲੀ ਦੇ ਹਨ ਅਤੇ ਨਿਰੰਕਾਰ ਦੀ ਸੰਹਾਰ ਤਾਂ ਨਹੀਂ ਨਾ, ਉਹ ਤਾਂ ਦੇਖਣ ਹਾਰ ਹੈ। ਸਾਨੂੰ ਉਹ ਦੇਖਦਾ ਹੈ ਅਤੇ ਅਸੀਂ ਉਸਨੂੰ ਨਹੀਂ ਦੇਖਦੇ। ਸਾਡੇ ਦੇਖਣੇ ਦਾ ਵਿਸ਼ਾ ਉਹ ਬਣ ਨਹੀਂ ਸਕਦਾ, ਕਿਉਂਕਿ ਦੀਸਣਹਾਰ ਬਿਨਸਨਹਾਰ ਹੁੰਦਾ ਹੈ ਅਤੇ ਉਹ ਅਵਿਨਾਸੀ ਹੈ। ਸੋ ਹੁਣ ਸੋਚ ਦੀ ਗੱਲ ਇਹ ਹੈ ਕਿ ਉਹ ਦੇਖਣਹਾਰ ਸਾਥੋਂ ਦੂਰ ਨਹੀਂ, ਉਹ ਤਾਂ ਸਾਡੇ ਅੰਗ ਸੰਗ ਹੈ, ਸਾਡੇ ਅੰਦਰ ਬਾਹਰ ਹੈ, ਅਸੀਂ ਉਸਦੀ ਅੰਸ਼ ਹਾਂ, ਉਹ ਆਪਣੀ ਅੰਸ਼ ਤੋਂ ਵਿੱਥ 'ਤੇ ਨਹੀਂ ਵੱਸਦਾ। ਗੁਰੂ ਜੀ ਕਿਹਾ ਕਰਦੇ ਹਨ, ਉਹ ਕੁਦਰਤ ਦੇ ਵਿੱਚੇ ਵੱਸਦਾ ਹੈ, ਕੁਦਰਤ ਤੋਂ ਭਿੰਨ ਨਹੀਂ, ਆਪਣੀ ਕੀਤੀ ਤੋਂ ਵਿੱਥ 'ਤੇ ਨਹੀਂ ਵੱਸ ਰਿਹਾ। ਇਸ ਦਾ ਇਹ ਅਰਥ ਹੋਇਆ ਕਿ ਉਹ ਸਾਡੇ ਨਾਲ ਹੈ, ਅੰਗ ਸੰਗ ਹੈ, ਉਹ ਸਾਡੇ ਮਨ ਵਿੱਚ ਹੈ, ਸਾਡੇ ਅੰਤੇ ਕਰਨਾ ਦੇ ਅੰਦਰ ਹੈ ਅਤੇ ਬਾਹਰ ਕੁਦਰਤ ਵਿੱਚ ਵੀ ਹੈ। ਮਨ ਸੁਖ ਫਿਰ ਅਸੀਂ ਵਿਛੋੜੇ ਵਿਥ ਵਿੱਚ ਕਿਉਂ ਹਾਂ, ਦੁਖੀ ਤੇ ਉਦਰੇਵੇਂ ਵਿੱਚ ਕਿਉਂ ਹਾਂ। ਭਗੀਰਥ, ਜਿਵੇਂ ਪਾਣੀ ਸਾਰੀ ਧਰਤੀ ਵਿੱਚ ਹੈ ਪਰ ਸਾਰੇ ਧਰਤੀ ਤੇ ਬੈਠੇ ਪਿਆਸ ਨਾਲ ਮਰਦੇ ਹਨ, ਪਿਆਸ ਦਾ ਦੁੱਖ ਖੂਹ ਤੋਂ ਨਿਵਿਰਤ ਆਉਂਦਾ ਹੈ। ਇਹ ਇੱਕ ਸਮਝਣ ਲਈ ਮੈਂ ਮੋਟੀ ਗੱਲ ਆਖੀ ਹੈ। ਤਿਵੇਂ ਅੰਦਰ ਹੁੰਦੇ ਸੁਣਦੇ ਸਾਈਂ ਦੇ ਜੀਵ ਦੁਖੀ ਹਨ, ਕਾਰਨ ਇਹ ਹੈ ਕਿ ਉਹ ਤਾਂ ਸਾਡੇ ਪਾਸ ਹੈ ਅਤੇ ਅਸੀਂ ਇਹ ਗੱਲ ਭੁਲਾ ਛੱਡੀ ਹੈ। ਰੱਬ ਅੰਦਰ ਸਭ ਦੇ ਹੈ ਪਰ ਉਹ ਸਾਡੇ ਚੇਤੇ ਵਿੱਚ ਨਹੀਂ ਵਸ ਰਿਹਾ। ਚੇਤੇ ਵਿੱਚ ਵਸ ਜਾਵੇ ਤਾਂ ਖੂਹ ਪੁੱਟਣ ਵਾਂਗੂ ਗੱਲ ਹੋ ਜਾਏਗੀ, ਅਰਥਾਤ ਉਸ ਦੀ ਸਾਨੂੰ ਪ੍ਰਾਪਤੀ ਦੀ ਸੂਰਤ ਬਚ ਜਾਏਗੀ, ਫਿਰ ਠੰਡ ਪਵੇਗੀ। ਦੇਖੋ, ਸਾਡਾ ਮਨ ਸਦਾ ਬਾਹਰ ਮੁਖੀ ਰਹਿੰਦਾ ਹੈ, ਸਾਡੇ ਇੰਦਰੇ ਬਾਹਰ ਨੂੰ ਤਾਉਂਦੇ ਹਨ, ਸੋ ਇੰਦਰੀਆਂ ਦੇ ਭੋਗਾਂ ਵੱਲ ਰੁੱਖ ਨੇ ਅਤੇ ਮਨ ਦੇ ਇਹਨਾਂ ਇੰਦਰੀਆਂ ਨੂੰ ਪ੍ਰੇਰ ਕੇ ਅਤੇ ਸਹਾਈ ਹੋਣ ਦੇ ਰੁੱਖ ਨੇ ਮਨ ਨੂੰ ਬਾਹਰ ਵੱਲ ਦਾ ਰੌਂ ਦਿੱਤਾ ਹੈ ਅਤੇ ਇਉਂ ਸਾਈਂ ਵੱਲੋਂ ਭੁੱਲ ਪਈ ਰਹਿੰਦੀ ਹੈ। ਇਹ ਭੁੱਲ ਹੈ ਵਿਥ ਜੋ ਸਾਡੇ 'ਤੇ ਸਰਬ ਥਾਂ ਰਵ ਰਹੇ ਨਿਰੰਕਾਰ ਵਿੱਚ ਪੈ ਰਹੀ ਹੈ। ਭੁੱਲ ਦਾ ਉਲਟ ਹੈ ਯਾਦ। ਯਾਦ ਅੰਦਰ ਵਸਾਈਏ ਤਾਂ ਮਨ ਦਾ ਰੁੱਖ ਜੋ ਸਦਾ ਬਾਹਰ ਨੂੰ ਹੈ ਉਸ ਵਿੱਚ ਅੰਤਰਮੁਖ ਹੋਣ ਦਾ ਗੁਣ ਆਵੇਗਾ। ਮਨ ਜੋ ਸਰੀਰ ਦੀ ਰੱਖਿਆ ਲਈ, ਸਰੀਰ ਦੀ ਪਾਲਣਾ ਲਈ ਅਤੇ ਸਰੀਰ ਦੇ ਭੋਗਾਂ ਲਈ ਬਾਹਰ ਨੂੰ ਰੁੱਖ ਬੰਨੀ ਰੱਖਦਾ ਹੈ, ਸਾਈਂ ਨੂੰ ਸਿਮਰਨ ਵੇਲੇ ਆਪਣੇ ਅੰਦਰ ਵੀ ਕਿਸੇ ਆਹਰੇ ਲੱਗਣ ਲੱਗ ਜਾਏਗਾ। ਉਹ ਆਹਰ ਕੀ ਹੋਊ? ਨਿਰੰਕਾਰ ਨੂੰ ਯਾਦ ਕਰਨ ਦਾ। ਸੋ ਇਹ ਆਹਰ ਸੋਚੋ ਕੀ ਸੁਭਾਅ ਲਵੇਗਾ। ਮਨਸੁਖ, ਮੈਂ ਸਮਝਿਆ। ਇਸ ਕੰਮ ਵਿੱਚ ਉਸਦੀ ਬਾਹਰ ਨੂੰ ਧਾਵਣ ਦੀ ਕਿਰਿਆ ਰੁੱਕ ਕੇ ਅੰਦਰੇ ਆਪਣੇ ਨਿੱਕੇ ਜਿਹੇ ਘੇਰੇ ਵਿੱਚ ਹੀ ਟਿਕਣ ਦਾ ਸੁਭਾਅ ਸਿੱਖੇਗਾ ਅਤੇ ਸਾਡੇ ਚੇਤੇ ਵਿੱਚ ਵਸ ਜਾਏਗਾ ਨਿਰੰਕਾਰ। ਭਗੀਰਥ, ਠੀਕ ਹੈ, ਅੰਦਰਲੇ ਮਨ ਦੀ ਆਪਣੇ ਹੀ ਨੁਕਤੇ ਉੱਤੇ ਆਪਣੇ ਵਿੱਚ ਰਹਿਣ ਦੀ ਜਾਂਚ ਮਨ ਨੂੰ ਆਉਣ ਲੱਗ ਜਾਵੇਗੀ। ਫਿਰ ਸੋਚੋ, ਉਹ ਯਾਦ ਕਿਸ ਨੂੰ ਯਾਦ ਕਰ ਰਹੀ ਹੈ? ਕਿਸੇ ਬਾਹਰਲੇ ਵਿਸ਼ੇ ਨੂੰ ਨਹੀਂ, ਬਾਹਰਲੇ ਪਦਾਰਥ ਨੂੰ ਨਹੀਂ, ਉਹ ਅੰਦਰ ਆਪਣੇ ਦੇਖਣਹਾਰ ਨਿਰੰਕਾਰ ਨੂੰ ਯਾਦ ਕਰ ਰਹੀ ਹੈ। ਸੋ ਮਨ ਸਿਮਰਨ ਨਾਲ ਬਾਹਰ ਬਾਹਰ ਧਾਵਣੋ ਰੁਕਿਆ ਅਤੇ ਯਾਦ ਕਰ ਰਿਹਾ ਹੈ ਦੇਖਣਹਾਰ ਨੂੰ। ਇਉਂ ਸੰਨੇ ਸੰਨੇ ਮਨ ਉਸ ਵਿੱਚ ਸਮਾਉਣ ਦਾ ਰੁੱਖ ਪਕੜੇਗਾ ਅਤੇ ਉਸਦਾ ਰੁੱਖ ਹੁੰਦਾ ਜਾਏਗਾ ਦੇਖਣਹਾਰ। ਮਨ ਜਿਸ ਵਿੱਚ ਸੀ ਸੰਸਾਰ ਅਤੇ ਜੋ ਸੀ ਸੰਸਾਰ ਵਿੱਚ, ਉਸ ਵਿੱਚ ਵਸ ਗਿਆ ਨਿਰੰਕਾਰ, ਕਿਉਂਕਿ ਮਨ ਨੂੰ ਆਪਣੇ ਅੰਤਰਮੁਖ ਰੁੱਖ ਵਿੱਚ ਟਿਕਾਵ ਹੋਇਆ ਹੈ ਅਤੇ ਉਸ ਵਿੱਚ ਭਾਵ ਆਇਆ ਹੈ ਨਿਰੰਕਾਰ ਦਾ, ਜੋ ਉਸਦਾ ਮੂਲ ਹੈ, ਤਾਂ ਉਹ ਆਪਣੇ ਮੂਲ ਵਿੱਚ ਜੁੜ ਕੇ ਸਦਾ ਮੇਲ ਵਿੱਚ ਚਲਾ ਜਾਏਗਾ। ਸਤਿਗੁਰੂ ਜੀ ਸਾਨੂੰ ਫਰਮਾਇਆ ਕਰਦੇ ਹਨ ਕਿ ਸਾਡਾ ਅੰਦਰਲਾ ਜੀਵ ਤੱਤ ਨਿਰਮਲ ਹੋ ਅਤੇ ਆਪੇ ਵਿੱਚ ਟਿਕ ਟਿਕ ਕੇ ਪਰਮ ਤੱਤ ਜੋ ਨਿਰੰਕਾਰ ਹੈ ਉਸ ਵਿੱਚ ਜੁੜੇ, ਇਸ ਦਾ ਨਾਮ ਕਲਿਆਣ ਹੈ। ਹੁਣ ਸੋਚੋ ਕਿ ਕੈਸਾ ਸੌਖਾ, ਹਰ ਕਿਸੇ ਦੀ ਸਮਝੇ ਪੈ ਜਾਣ ਵਾਲਾ ਅਤੇ ਹਰ ਇੱਕ 'ਤੇ ਕਰਨ ਵਾਲਾ ਕੰਮ ਹੈ, ਹੈ ਕਿ ਨਹੀਂ? ਮਨਸੁਖ, ਗੱਲ ਦਿਲ ਲੱਗੀ ਹੈ। ਸੌਖਾ ਹੈ ਸਮਝ ਜੋਗਾ, ਸੌਖਾ ਲੱਗਦਾ ਹੈ ਕਰਨ ਜੋਗਾ, ਪਰ ਕਰਕੇ ਵੇਖੀਏ ਕਿ ਕਿਵੇਂ ਪ੍ਰਾਪਤੀ ਤੱਕ ਅਪਣਾਉਂਦਾ ਹੈ। ਭਗੀਰਥ, ਹਾਂ, ਇੱਕ ਸਤਿਗੁਰੂ ਜੀ ਦਾ ਹੋਰ ਵਾਅਦਾ ਹੈ। ਆਖਦੇ ਹਨ, ਕਰੋ ਏਕਾਰ, ਇੱਥੇ ਸੁਖੀ ਹੋ ਜਾਓ, ਫਿਰ ਆਸ ਕਰਨੀ ਅੱਗੇ ਵੀ ਸੁਖੀ ਹੋ ਸਕ। ਆਪ ਉਹਨਾਂ ਸਾਧਨਾਂ ਨੂੰ ਪਸੰਦ ਨਹੀਂ ਕਰਦੇ ਜੋ ਇੱਥੇ ਤਾਂ ਕਰੀ ਚੱਲੋ ਕਰਮ ਮਾਤਰ ਅਤੇ ਆਸ ਰੱਖੋ ਕਿ ਅੱਗੇ ਚੱਲ ਕੇ ਫਲ ਮਿਲੇਗਾ, ਨਾ ਉਹਨਾਂ ਗੱਲਾਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਨਾਲ ਇੱਥੇ ਕੁਛ ਨਾਟਕ ਚੇਟਕ ਵਿਭੂਤੀ ਮਿਲ ਜਾਏ ਅਤੇ ਆਤਮਾ ਜਾਂ ਰੂਹ ਸਾਡੀ ਪਰਮ ਪਦ 'ਤੇ ਨਾ ਪੜੇ ਅਤੇ ਅੱਗੇ ਦੇ ਸੁੱਖ ਦੀ ਤਸੱਲੀ ਨਾ ਬੱਝੇ। ਆਪ ਦੋਹੀ ਜਹਾਨੀ ਸੁੱਖ ਦਾ ਉਪਰਾਲਾ ਕਰਨਾ ਦੱਸਦੇ ਹਨ। ਫਿਰ ਨਵੀਂ ਅਤੇ ਅਨੋਖੀ ਗੱਲ ਇਹ ਹੈ ਕਿ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਦੀ ਨਿੰਦਾ ਨਹੀਂ ਕਰਦੇ, ਹਰ ਗੱਲ ਦੇ ਹਰ ਸਾਧਨ ਅਤੇ ਤਜਰਬੇ ਨਾਲ ਜਾਣੂ ਹਨ ਅਤੇ ਜਦ ਰਾਏ ਦਿੰਦੇ ਹਨ ਤਦ ਆਪਣੇ ਅਨੁਭਵ ਦੀ ਅਤੇ ਨਿੱਜ ਦੇ ਤਜਰਬੇ ਦੀ ਦਿੰਦੇ ਹਨ। ਇਹ ਵੀ ਕਈ ਵੇਰ ਕਹਿੰਦੇ ਹਨ ਕਿ ਭਾਈਚਾਰਾ ਦੁਖੀ ਹੈ, ਚੰਗੇ ਲੋਕ ਸਾਧੂ ਹੋ ਕੇ ਤਿਆਗ ਧਾਰ ਕੇ ਘਰਾਂ ਤੋਂ ਟੁਰ ਜਾਂਦੇ ਹਨ। ਪਰ ਸਾਰੇ ਕਿੱਥੇ ਟੁਰ ਜਾਣ? ਜੇ ਭਲਾ ਸਾਰੇ ਤਿਆਗੀ ਹੋ ਜਾਣ ਤਾਂ ਤਿਆਗੀਆਂ ਦੀ ਮਧੂਕੜੀ ਅਤੇ ਚਾਦਰਾ ਕਿੱਥੋਂ ਆਵੇ? ਇਸ ਨਾਲੋਂ ਇਹ ਚੰਗਾ ਹੈ ਕਿ ਤਿਆਗ ਪਸੰਦ ਲੋਕ ਮਨ ਦਾ ਤਿਆਗ ਕਰਨ, ਭਾਈਚਾਰੇ ਦੇ ਵਿੱਚ ਵਸਣ, ਗਰੀਬਾਂ ਲਈ ਧਨ ਦੀ ਮਨ ਦੀ ਸਹਾਇਤਾ ਕਰਕੇ ਨਿੱਜ ਨੂੰ ਤਿਆਗ ਵਿੱਚ ਰੱਖਣ। ਉਹਨਾਂ ਦੀ ਨਿਰਮਲ ਬੁੱਧੀ ਨਾਲ ਭਾਈਚਾਰਾ ਉੱਚਾ ਹੋ ਜਾਵੇ। ਉਹ ਕਸ਼ਟ ਜੋ ਭਾਈਚਾਰੇ ਨੂੰ ਪਏ ਹਨ, ਜਿਸ ਨੂੰ ਇਕੱਲਾ ਦੁਕੱਲਾ ਦੂਰ ਨਹੀਂ ਕਰ ਸਕਦਾ, ਭਾਈਚਾਰਾ ਹੀ ਉਚੇਰਾ ਹੋ ਕੇ ਦੂਰ ਕਰੇ। ਇਸ ਕਰਕੇ ਉਹ ਸਾਧਨਾ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨਾਲ ਕਿ ਮਨੁੱਖ ਭਾਈਚਾਰੇ ਨਾਲੋਂ ਅਵੱਸ਼ੋ ਟੁੱਟ ਕੇ ਅਲੱਗ ਜਾ ਬੈਠੇ। ਉਹ ਚਾਹੁੰਦੇ ਹਨ ਕਿ ਇੱਕ ਇੱਕ ਜੀਵ ਦਾ ਉਧਾਰ ਹੋਵੇ ਅਤੇ ਐਸੇ ਉਧਾਰੇ ਜੀਵਾਂ ਦੇ ਸਤਸੰਗ ਨਾਲ ਭਾਈਚਾਰੇ ਦਾ ਵੀ ਉਧਾਰ ਹੋਵੇ। ਹਾਂਜੀ, ਐਸੇ ਉਧਾਰੇ ਜੀਵਾਂ ਦੇ ਸਤਸੰਗ ਨਾਲ ਭਾਈਚਾਰੇ ਦਾ ਵੀ ਉਧਾਰ ਹੋਵੇ। ਫਿਰ ਸਾਧਨ ਐਸਾ ਹੋਵੇ ਕਿ ਰੋਟੀ ਵੱਲੋਂ ਬੇਫਿਕਰੀ ਆਦਮੀ ਵੀ ਕਰ ਸਕੇ ਅਤੇ ਸਾਰਾ ਦਿਨ ਬੋਲਦਾਂ ਦੇ ਮਗਰ ਤੁਰਨ ਵਾਲਾ ਰਾਹਕ ਵੀ ਕਰ ਸਕੇ। ਮਨ ਸੁੱਖ ਕਿਵੇਂ? ਭਗੀਰਥ, ਸਾਈਂ ਦੀ ਯਾਦ ਨਾਲ। ਹਾਂ, ਉਹ ਕਹਿੰਦੇ ਹਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੋ, ਇੱਕ ਪਹਿਰ ਕਰੋ, ਇੱਕ ਘੜੀ ਕਰੋ, ਅੱਧੀ ਘੜੀ ਕਰੋ, ਅੱਧੀ ਤੋਂ ਅੱਧੀ ਕਰੋ, ਜਿੰਨੀ ਸਰੇ ਕਰੋ। ਦੱਸੋ ਇੰਨਾ ਸੰਹਾਰ ਕੋਈ ਕੱਟ ਸਕਦਾ ਹੈ ਕਿ ਨਹੀਂ? ਫਿਰ ਫੁਰਮਾਉਂਦੇ ਹਨ, ਉੱਠਦੇ ਬੈਠਦੇ ਟੁਰਦੇ ਫਿਰਦੇ ਉਸਦੇ ਨਾਮ ਨੂੰ ਰਸਨਾ 'ਤੇ ਵਸਾਓ। ਰਸਨਾ ਤੋਂ ਨਾਮ ਸਹਿਜੇ ਸਹਿਜੇ ਆਪਣੇ ਆਪ ਮਨ ਵਿੱਚ ਉਤਰ ਜਾਏਗਾ। ਇੱਕ ਦ੍ਰਿਸ਼ਟਾਂਤ ਹੈ, ਹੈ ਤਾਂ ਹਾਸੇ ਵਾਂਗੂ ਪਰ ਸਮਝਣ ਲਈ ਚੰਗਾ ਦ੍ਰਿਸ਼ਟਾਂਤ ਹੈ ਕਿ ਜਿਵੇਂ ਜੀਭ 'ਤੇ ਰੱਖੀ ਰੋਟੀ ਦੀ ਗ੍ਰਾਹੀ ਚਿੱਥਦਿਆਂ ਚਿੱਥਦਿਆਂ ਆਪੇ ਹੇਠਾਂ ਉਤਰ ਜਾਂਦੀ ਹੈ, ਕਿਸੇ ਲੱਕੜੀ ਕੇ ਉਂਗਲੀ ਨਾਲ ਹੇਠਾਂ ਨਹੀਂ ਤਕੀਦੀ, ਤਿਵੇਂ ਨਾਮ ਰਸਨਾ ਤੋਂ ਆਪੇ ਮਨ ਵਿੱਚ ਵਸ ਜਾਂਦਾ ਹੈ। ਜਿਵੇਂ ਅੰਦਰ ਲੰਘ ਗਏ ਅੰਨ ਤੋਂ ਸਾਡੇ ਕੁਵਤ ਅਤੇ ਗੈਰ ਇਰਾਦੀ ਇਰਾਦੀ ਵਾਲੇ ਯਾਨੀ ਅੰਦਰਲੇ ਬੇਖਬਰੀ ਚੇਤਨਾ ਵਾਲੇ ਮਨ ਨੇ ਉਸ ਤੋਂ ਹੀ ਅੰਗ ਪ੍ਰਤੀ ਅੰਗ ਸਰੀਰ ਦੇ ਸਾਰੇ ਸਮਾਨ ਬਣਾ ਕੱਢਣੇ ਹਨ, ਤਿਵੇਂ ਰਸਨਾ 'ਤੇ ਸਦਾ ਵਸਾਇਆ ਨਾਮ ਮਨ ਵਿੱਚ ਲੈ ਜਾਏਗਾ। ਮਨ ਵਿੱਚ ਜਾ ਕੇ ਮਨ ਦਾ ਸਿਮਰਨ ਯਾਨੀ ਯਾਦ ਬਣ ਜਾਏਗਾ ਅਤੇ ਯਾਦ ਪਿਆਰ ਭਾਵ ਬਣ ਜਾਏਗੀ। ਇਹ ਭਾਵ ਮੇਲ ਵਿੱਚ ਰੱਖੇਗਾ। ਹੁਣ ਤੱਕੋ ਹਲ ਵਾਹੁਣ ਦਾ ਜ਼ਿਮੀਂਦਾਰ ਅਤੇ ਹੱਟੀ ਬੈਠਾ ਵਪਾਰੀ ਅਤੇ ਨੌਕਰੀ ਪੇਸ਼ਾ ਸਾਰੇ ਹੀ ਜੇ ਅੰਦਰੋਂ ਰੁੱਖ ਯਾਦ ਵੱਲ ਰੱਖਣ ਤਾਂ ਕਿਸੇ ਕਿਤੇ ਵਿੱਚ ਫਰਕ ਪੈਂਦਾ ਹੈ? ਮਨਸੁਖ, ਜ਼ਿਮੀਂਦਾਰ ਨੂੰ ਤਾਂ ਘੱਟ ਪੈਂਦਾ ਹੈ ਪਰ ਸੋਚ ਵਾਲੇ ਕੰਮਾਂ ਵਿੱਚ ਕੁਛ ਪਊ ਕਿਉਂ? ਭਗੀਰਥ, ਠੀਕ ਕਿਹਾ ਨੇ, ਪਰ ਹਰ ਕਮਾਉਣ ਵਾਲੇ ਨੂੰ ਕੰਮ ਕਰਦਿਆਂ ਸੋਚਦਿਆਂ ਸਾਰਾ ਦਿਨ ਵਿੱਚੋਂ ਵਿੱਚੋਂ ਵਿਹਲ ਮਿਲਦੀ ਰਹਿੰਦੀ ਹੈ। ਜਿਵੇਂ ਵਪਾਰੀ ਦੇ ਇੱਕ ਗਾਹਕ ਦੇ ਜਾਣ ਅਤੇ ਦੂਸਰੇ ਦੇ ਆਉਣ ਵਿੱਚ ਸਮਾਂ ਮਿਲਦਾ ਹੈ, ਉਹ ਕੰਮਾਂ ਵਾਲੇ ਸਮੇਂ ਵਿੱਚੋਂ ਵਿਹਲ ਦੀਆਂ ਮਿਲਦੀਆਂ ਵਿੱਥਾਂ ਨੂੰ ਸੰਭਾਲੇ ਤਾਂ ਦੇਖੋ ਕਿੰਨਾ ਸਮਾਂ ਮਿਲਦਾ ਹੈ। ਇਸ ਤਰ੍ਹਾਂ ਵੇਲ ਵਾਲੇ ਸਮਿਆਂ ਵਿੱਚ ਸੰਭਾਲਾ ਕਰਦਿਆਂ ਯਾਦ ਮਨ ਵਿੱਚ ਲੈ ਕੇ ਕਿਸੇ ਸੁਰਤ ਦੇ ਡੂੰਘੇ ਪਰਤਾਂ ਵਿੱਚ ਬੈਠ ਜਾਂਦੀ ਹੈ। ਜਿੱਥੇ ਸਾਡੇ ਮਨ ਦੇ ਹੇਠਲੇ ਪਰਤ ਵਿੱਚ ਸੰਸਕਾਰ ਵਸਦੇ ਹਨ ਉੱਥੇ ਨਾਮ ਜਾ ਵਸਦਾ ਹੈ ਅਤੇ ਉੱਥੇ ਗਿਆ ਫਿਰ ਆਪੇ ਜਾਰੀ ਰਹਿੰਦਾ ਹੈ। ਫਿਰ ਤਾਂ ਪ੍ਰਾਣਾਂ ਦਾ ਸਰੀਰ ਦਾ ਰੁੱਖ ਵੀ ਨਾਮ ਵਾਲਾ ਹੋ ਜਾਂਦਾ ਹੈ। ਦਾਤਾ ਜੀ ਕਈ ਵੇਰ ਫੁਰਮਾਇਆ ਕਰਦੇ ਹਨ ਕਿ ਨਾਮ ਪ੍ਰਾਣਾਂ ਵਿੱਚ ਵਸ ਗਿਆ ਜਨਮ ਕੱਟ ਜਾਂਦਾ ਹੈ। ਮਨਸੁਖ, ਸਮਝਿਆ ਹਾਂ, ਪਰ ਇੱਕ ਗੱਲ ਫਿਰ ਸਮਝਾਓ ਕਿ ਮਨ ਦਾ ਬੇਖਬਰੀ ਚੇਤਨਾ ਵਾਲੇ ਅਤੇ ਸੰਸਕਾਰਾਂ ਵਾਲੇ ਥਾਂ ਤੋਂ ਤੁਸਾਂ ਦਾ ਕੀ ਅਰਥ ਆਵ ਹੈ? ਭਗੀਰਥ, ਦੇਖੋ ਨਾ, ਰੋਟੀ ਜੋ ਖਾਧੀ, ਖਾਂਦਿਆਂ ਸਾਨੂੰ ਪਤਾ ਹੈ ਕਿ ਖਾ ਰਹੇ ਹਾਂ, ਜਦ ਪੇਟ ਵਿੱਚ ਚਲੀ ਗਈ ਤਾਂ ਪਤਾ ਨਹੀਂ ਕੀ ਹੋ ਰਿਹਾ ਹੈ। ਆਪੇ ਹੀ ਪਚਦੀ ਹੈ ਅਤੇ ਲਹੂ ਮਿੱਝ ਮਾਸ ਹੱਡੀ ਮਗਜ਼ ਅੱਖਾਂ ਹੱਥ ਪੈਰ ਪਈ ਬਣਦੀ ਹੈ। ਕੋਈ ਬੇਖਬਰੀ ਚੇਤਨਾ ਦਾ ਪਰਤ ਹੈ ਨਾ ਅੰਦਰ ਜੋ ਇਹ ਕੰਮ ਕਰ ਰਿਹਾ ਹੈ। ਸਾਡੇ ਦਾਨੇ ਆਖਦੇ ਹਨ ਕਿ ਮਨ ਦੀ ਕੁਵਤ ਅਤੇ ਗੈਰ ਇਰਾਦੀ ਵਾਲੀ ਸਤਿਆ ਇਹ ਕੰਮ ਕਰ ਰਹੀ ਹੈ। ਸੋ ਸੋਚ ਲਓ ਕਿ ਸਾਡੇ ਮਨ ਦੇ ਪਿੱਛੇ ਕੋਈ ਮਨ ਦਾ ਹੋਰ ਪਰਤ ਹੈ, ਨਾ ਕਿ ਜਿੱਥੇ ਜੋ ਆਪੇ ਪਿਆ ਕੰਮ ਕਰਦਾ ਹੈ ਸਾਥੋਂ ਅਣਜਾਣੇ। ਸੋ ਸੱਜਣ ਜੀ, ਨਾਮ ਜਪਦਿਆਂ ਜਦ ਸਿਮਰਨ ਬਣ ਜਾਂਦਾ ਹੈ ਤਾਂ ਸਿਮਰਨ ਹੋ ਕੇ ਮਨ ਦੇ ਇਹਨਾਂ ਡੂੰਘੇ ਪਰਤਾਂ ਵਿੱਚ ਚਲਾ ਜਾਂਦਾ ਹੈ ਅਤੇ ਫਿਰ ਪ੍ਰਾਣਾਂ ਵਿੱਚ ਵਸ ਜਾਂਦਾ ਹੈ। ਫਿਰ ਇਉਂ ਭਾਸਦਾ ਹੈ ਕਿ ਸਾਡਾ ਮਨ, ਪ੍ਰਾਣ ਅਤੇ ਸਰੀਰ ਕਿਸੇ ਰੰਗ ਵਿੱਚ ਹਨ। ਹਾਂਜੀ, ਉਹ ਫਿਰ ਕੋਈ ਹੈ ਦਾ ਭਾਵ ਸਾਰੇ ਅੰਦਰ ਵਿਆਪ ਜਾਂਦਾ ਹੈ ਅਤੇ ਅੰਦਰ ਬੈਠਾ ਸਿਮਰਨ ਆਪੇ ਮਨ ਬੁੱਧ ਨੂੰ ਸਵੱਛ ਅਤੇ ਹੈ ਦੇ ਭਾਵ ਵਿੱਚ ਰੰਗ ਲੈਂਦਾ ਹੈ। ਹੈ ਜਿਸ ਨੂੰ ਦਾਨੇ ਸਤ ਆਖਦੇ ਹਨ, ਸਤ ਦੀ ਲਖਤਾ ਹੋ ਆਉਂਦੀ ਹੈ। ਇਉਂ ਠੀਕ ਹੈ ਮਨਸੁਖ, ਦਿਲ ਲੱਗਦੀਆਂ ਹਨ ਗੱਲਾਂ, ਪਰ ਸਵਾਦ ਤਾਂ ਕਰਕੇ ਹੀ ਆਸੀ ਨਾ। ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਹੁਣ ਬਰਸਾਂ ਤੋਂ ਕਰਦੇ ਹੋ ਨਾ, ਤੁਸਾਨੂੰ ਕਿਵੇਂ ਦਾ ਸੁੱਖ ਭਾਸਿਆ ਹੈ? ਭਗੀਰਥ, ਹਰ ਜੀਵ ਦੇ ਆਪਣੇ ਮੈਂ ਦੇ ਨੁਕਤੇ ਅਤੇ ਮੈਂ ਦੇ ਆਪਣੇ ਨਿੱਜ ਦੇ ਦਾਇਰੇ ਦੇ ਅੰਦਰ ਜੋ ਕੁਛ ਹੋ ਰਿਹਾ ਹੈ ਉਸੇ ਨੂੰ ਪਤਾ ਹੈ, ਦੂਸਰੇ ਨੂੰ ਉੱਥੇ ਦਖਲ ਨਹੀਂ। ਪਰ ਹਰ ਕੋਈ ਆਪਣੇ ਉੱਥੇ ਦੀ ਹੋ ਰਹੀ ਅਤੇ ਵਾਪਰੀ ਨੂੰ ਥੋੜ੍ਹਾ ਬਹੁਤ ਵਰਣਨ ਕਰ ਸਕਦਾ ਹੈ ਅਤੇ ਅਗਲਾ ਸੁਣਨ ਵਾਲਾ ਉਸ ਤੋਂ ਕੋਈ ਖਿਆਲ ਆਪਣਾ ਬਣਾ ਸਕਦਾ ਹੈ। ਸੋ ਇਉਂ ਚਾਹੋ ਤਾਂ ਦੱਸਦਾ ਹਾਂ, ਤੁਸੀਂ ਉਸ ਨੂੰ ਆਪਣਾ ਖਿਆਲ ਬਣਾ ਲੈਣਾ। ਉਹ ਇਉਂ ਹੈ ਕਿ ਮੇਰਾ ਮਨ ਅਤੇ ਇੰਦਰੇ ਹੁਣ ਅੱਗੇ ਵਾਂਗੂ ਧਾਮਦੇ ਨਹੀਂ। ਗੁਰੂ ਬਖਸ਼ੇ ਅਹੰਕਾਰ ਨਾ ਹੋ ਜਾਏ। ਗੁਰੂ ਮਿਹਰ ਦਾ ਸਦਕਾ ਕੁਛ ਐਵੇਂ ਦਾ ਹੋ ਰਿਹਾ ਹੈ ਕਿ ਇੰਦਰੇ ਭੋਗਾਂ ਵੱਲ ਭੱਜਦੇ ਘੱਟ ਹਨ, ਮਨ ਫੁਰਨਿਆਂ ਵੱਲ ਅਤੇ ਖਿਆਲੀ ਮਹਿਲ ਉਸਾਰਨ ਵੱਲ ਘੱਟ ਜਾਂਦਾ ਹੈ, ਸਿਮਰਨ ਵਿੱਚ ਲੱਗਦਾ ਹੈ। ਜੋ ਅੱਖਰ ਹਨ ਨਾਮ ਦੇ, ਜੋ ਉਪਦੇਸ਼ ਹੈ, ਨਾਮ ਹੈ ਅਰਥਾਤ ਸ਼ਬਦ ਜੋ ਗੁਰਾਂ ਨੇ ਬਖਸ਼ਿਆ ਹੈ, ਉਸ ਨੂੰ ਸੁਰਤ ਲਿਪੜਦੀ ਹੈ, ਜਿਵੇਂ ਗਾਵਣਹਾਰ ਦੀ ਹੇਕ ਲਿਪੜਦੀ ਹੈ ਸਾਜ਼ ਦੀ ਸੁਰਤ ਨੂੰ। ਅੰਦਰ ਇੱਕ ਹੈ ਦਾ ਭਾਵ ਹਰ ਵੇਲੇ ਰਹਿੰਦਾ ਹੈ ਅਤੇ ਅੰਦਰ ਇੱਕ ਸਵਸਥਤਾਈ ਉਪਜਦੀ ਹੈ, ਨਿਰਮਲਤਾਈ, ਹਲਕਾਪਨ, ਸਵਾਦ ਸਵਾਦ। ਫਿਰ ਕੀ ਆਖਾਂ, ਆਖਿਆ ਨਹੀਂ ਜਾਂਦਾ। ਆਪਾ ਸੋਹਣਾ, ਸੁਥਰਾ, ਹਲਕਾ ਅਤੇ ਸਵਸਥ ਲੱਗਦਾ ਹੈ ਆਪ ਨੂੰ। ਇਉਂ ਕਦੇ ਕਦੇ ਭਾਸਦਾ ਹੈ ਕਿ ਨਿਰਮਲ ਹੋਇਆ ਹੈ ਆਪਾ ਅਤੇ ਕਿਸੇ ਪ੍ਰਕਾਸ਼ ਨਾਲ ਮਿਲ ਕੇ ਮਾਨੋ ਚਮਕ ਰਿਹਾ ਹੈ। ਹੋਰ ਕੀ ਆਖਾਂ, ਕੁਛ ਅੱਗੋਂ ਕਿਹਾ ਨਹੀਂ ਜਾਂਦਾ। ਚਾਨਣਾ ਮਾਤਰ ਨਾ ਸਮਝ ਲੈਣਾ, ਜਾਣੇ ਸਤਿਗੁਰੂ ਮੈਨੂੰ ਪਤਾ ਨਹੀਂ, ਪਰ ਮੈਂ ਸੁਖੀ ਹਾਂ, ਰਸ ਵਿੱਚ ਹਾਂ ਅਤੇ ਚਾਹੁੰਦਾ ਹਾਂ ਕਿ ਮੇਰੇ ਅੰਦਰਲੇ ਦਾ ਉਹ ਸੁੱਖ ਦਾ ਪ੍ਰਵਾਹ ਬਣਿਆ ਰਹੇ। ਮੈਨੂੰ ਉਸ ਅੰਦਰਲੀ ਨਿਰਮਲਤਾਈ ਵੇਲੇ ਵਿਕਾਰ ਅਤੇ ਭੋਗ ਮਹਿਲੇ ਪਾਸਦੇ ਹਨ ਅਤੇ ਉਹ ਸਵੱਛ ਹਾਲਤ ਬੜੀ ਵਾਂਛਤ ਅਤੇ ਡਾਢੀ ਲੋੜੀਂਦੀ ਲੱਗਦੀ ਹੈ। ਹੋਰ ਕਿਵੇਂ ਆਖਾਂ, ਮੈਂ ਦਾਤਾ ਜੀ ਦੀ ਮਿਹਰ ਨਾਲ ਸੁਖੀ ਹਾਂ ਮਨਸੁਖ। ਸੁਖੀ ਹੁੰਦਾ ਹੈ ਮਨ ਤੇਰੇ ਬਚਨ ਸੁਣ ਕੇ। ਤੇਰਾ ਦਾਤਾ ਕੋਈ ਅਰਸ਼ੀ ਕੌਤਕ ਵਾਲਾ ਜਾਪਦਾ ਹੈ, ਪਰ ਮੈਂ ਭੇਖਿਆਂ ਕੋਲੋਂ ਥੱਕਾ ਹੋਇਆ ਹਾਂ। ਹਾਂ, ਜਿਨ੍ਹਾਂ ਦੇ ਮਗਰ ਲੱਖ ਲੱਖ ਆਦਮੀ ਹੈ ਅਤੇ ਜੋ ਹੱਥਾਂ 'ਤੇ ਸਰੋ ਜਮਾ ਦਿੰਦੇ ਹਨ, ਜਿਨ੍ਹਾਂ ਪਰ ਲੋਕੀ ਘੋਲੀ ਸਦਕੇ ਹੋ ਰਹੇ ਹਨ ਅਤੇ ਲੱਖਾਂ ਰੁਪਏ ਚਰਨਾਂ ਵਿੱਚ ਧਰਦੇ ਹਨ, ਪਰ ਮੈਂ ਉਹਨਾਂ ਦੇ ਨੇੜੇ ਹੋ ਕੇ ਪੋਲ ਹੀ ਤੱਕ ਤੱਕ ਕੇ ਮੁੜਿਆ। ਮੈਂ ਇਸ ਕਰਕੇ ਇਹ ਤਾਰੀ ਹੈ ਕਿ ਜੇ ਤਾਂ ਉਹਨਾਂ ਜਾਂਦੇ ਸਾਰ ਕਰਾਮਾਤ ਦਿਖਾਈ ਤਾਂ ਮਨਸ, ਜੋ ਪਤੀਆ ਮੈਂ ਲੈਣਾ ਹੈ ਮੈਂ ਮਨ ਧਾਰ ਲਿਆ ਹੈ, ਜੋ ਮੈਂ ਦੱਸਣਾ ਨਹੀਂ। ਜਾਂਦੇ ਸਾਰ, ਸਨਮੁਖ ਹੁੰਦੇ ਸਾਰ ਜੇ ਮੇਰੀ ਮਨ ਦੀ ਮੰਨੀ ਕਰ ਦਿਖਾਈਓ ਨੇ ਤਾਂ ਮੰਨ ਲੈ ਸਾਂ। ਭਗੀਰਥ, ਇਹ ਸੋਚਾਂ ਕੋਈ ਗੁਣਕਾਰ ਨਹੀਂ, ਕਰਾਮਾਤ ਉਹਨਾਂ ਅੱਗੇ ਵੱਡੀ ਗੱਲ ਨਹੀਂ। ਗੁਰ ਅਵਤਾਰ ਹਨ, ਕਰਾਮਾਤ ਸਹਿਜੇ ਹੋ ਜਾਏ, ਸ਼ਰਮ ਕਰਕੇ ਮਹਾਂਪੁਰਖ ਨਹੀਂ ਕਰਿਆ ਕਰਦੇ। ਤੂੰ ਸਮੁੰਦਰ ਪਾਸੋਂ ਬੂੰਦ ਦੀ ਮੰਗ ਕੀਤੀ ਹੈ, ਉੱਥੇ ਤਾਂ ਰਤਨਾਂ ਦੇ ਨਿਧਾਨ ਪਰੇ ਪਏ ਹਨ, ਇੱਕ ਬੂੰਦ ਦੀ ਕੀ ਗੱਲ ਹੈ। ਪਰਤਾਵਾ ਲੈਣਾ ਚੰਗਾ ਨਹੀਂ, ਪਰ ਕਰ ਲੈ ਜੇ ਮਨ ਇਉਂ ਪਤੀਜ ਪਵੇ ਤਾਂ। ਮਨਸੁਖ, ਚੰਗਾ, ਮੈਂ ਤਾਂ ਇਹੋ ਧਾਰ ਲਈ ਹੈ, ਜੋ ਹੋਏ ਸੋ ਹੋਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।